ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਰਾਜਨ ਮਹਿਰਾਜਾ ਉਰਜਾਇਓ, ਮਾਨਨ ਮਹਿ ਅਭਿਮਾਨੀ, ਲੋਭਣ ਮੈਂ ਲੋਭੀ ਲੋਭਾਇਓ। ਤਿਉਂ ਹਰ ਰੰਗ ਰਚੇ ਗਿਆਨੀ, ਰਾਜਨ ਮਹਿਰਾਜਾ ਉਰਜਾਇਓ, ਮਾਨਨ ਮਹਿ ਅਭਿਮਾਨੀ, ਲੋਭਣ ਮੈਂ ਲੋਭੀ ਲੋਭਾਇਓ। ਤਿਉਂ ਹਰ ਰੰਗ ਰਚੇ ਗਿਆਨੀ, ਹਰ ਜਨ ਕੋ ਇਹੀ ਸੁਹਾਵੈ, ਪੇਖ ਨਿਕਟ ਕਰ ਸੇਵਾ ਸਤਗੁਰ, ਹਰ ਕੀਰਤਨ ਹੀ ਤ੍ਰਿਪਤਾਵੈ। ਰਹਾਓ ਅਮਲਨ ਸਿਉ ਅਮਲੀ ਲਪਟਾਇਓ, ਭੂਮਣ ਭੂਮ ਪਿਆਰੇ, ਖੇਰ ਸੰਗ ਬਾਰਕ ਹੈ ਲੀਨਾ, ਪ੍ਰਭ ਸੰਤ ਐਸੇ ਹਿਤਕਾਰੇ। ਵਿਦਿਆ ਮਹਿ ਬੇਦਅੰਸੀ ਰਚਿਆ, ਨੈਣ ਦੇਖ ਸੁਖ ਪਾਵਹਿ, ਜੈਸੇ ਰਸਨਾ ਸਾਦ ਲੁਭਾਨੀ, ਤਿਉਂ ਹਰ ਜਨ ਹਰ ਗੁਣ ਗਾਵਹਿ, ਜੈਸੇ ਭੂਖ ਤੈਸੀ ਕਾ ਪੂਰਕ, ਸਗਲ ਘਟਾਂ ਕਾ ਸੁਆਮੀ। ਨਾਨਕ ਪਿਆਸ ਲੱਗੀ ਦਰਸ਼ਨ ਕੇ, ਪ੍ਰਭ ਮਿਲਿਆ ਅੰਤਰ ਜਾਮੀ। ਜੈਸੇ ਭੂਖ ਤੈਸੀ ਕਾ ਪੂਰਕ, ਸਗਲ ਘਟਾਂ ਕਾ ਸੁਆਮੀ। ਨਾਨਕ ਪਿਆਸ ਲੱਗੀ ਦਰਸ਼ਨ ਕੇ, ਪ੍ਰਭ ਮਿਲਿਆ ਅੰਤਰ ਜਾਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿਉਂ ਬੁਲਾਵੇ ਹੈ ਤਿਉਂ ਬੋਲੇ ਹੈ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ, ਬੇਸੁਮਾਰ ਅਥਾਹ ਅਗਣਤ ਅਤੁਲੈ, ਜਿਉਂ ਬੁਲਾਵਾਂ ਤਿਉਂ ਨਾਨਕ ਦਾਸ ਬੋਲੈ, ਜਿਉਂ ਤਿਉਂ ਨਾਨਕ ਦਾਸ ਬੋਲੈ। ਪਰਮ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਤ ਸੰਗਤ ਜੀ, ਆਓ ਗੁਰੂ ਹਜ਼ੂਰੀ ਅੰਦਰ ਸੁਭਾਵਮਾਨ ਅਤੇ ਦੇਸ਼ ਵਿਦੇਸ਼ ਵਿੱਚ ਇਸ PTC ਚੈਨਲ ਦੁਆਰਾ ਗੁਰੂ ਸਨਮੁਖ ਗੁਰੂ ਮੁਖ ਵਾਕ ਦੀ ਵਿਚਾਰ ਸੁਣਨ ਲਈ ਇਕਾਗਰ ਮਨ ਹੋਏ ਬੈਠੇ। ਗੁਰੂ ਖਾਲਸਾ ਜੀ ਆਓ, ਗੁਰਫਤਿਹ ਦੀ ਇਕਵਾਰ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੱਜ ਅੰਮ੍ਰਿਤ ਵੇਲੇ ਸਮਰੱਥ ਗੁਰੂ ਨੇ ਪ੍ਰਕਾਸ਼ਵਾਨ ਹੋ ਕਰਕੇ ਸਾਡੇ ਕਲਯੁਗੀ ਜੀਆਂ ਦੇ ਉਦਾਰ ਹਿੱਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਮੁਖਵਾਕ ਬਖਸ਼ਿਸ਼ ਕੀਤਾ, ਗੁਰਦੇਵ ਦੇ ਬਖਸ਼ਿਸ਼ ਕੀਤੇ ਹੋਏ ਮੁਖਵਾਕ ਦੀ ਵਿਚਾਰ ਇਸ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੋ ਹਰ ਰੋਜ਼ ਹੀ ਵਿਚਾਰ ਆਪ ਪਿੱਛੇ ਲਗਾਤਾਰ ਲੰਬੇ ਸਮੇਂ ਤੋਂ ਗੁਰ ਸ਼ਬਦ ਦੀ ਵਿਚਾਰ, ਮੁੱਖ ਵਾਕ ਦੀ ਵਿਚਾਰ ਸੰਗਤ ਆਪ ਸੁਣਦੇ ਆ ਰਹੇ ਹੋ, ਅੱਜ ਦਾ ਜਿਹੜਾ ਇਹ ਪਵਿੱਤਰ ਮੁੱਖ ਵਾਕ ਹੈ, ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ, ਸੱਚ ਦੇ ਸੂਰਜ ਪਰਮ ਕਿਰਪਾਲੂ ਜਗਤ ਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੋਰਠ ਰਾਗ ਅੰਦਰ ਉਚਾਰਨ ਕੀਤਾ ਹੈ। ਇਸ ਮੁੱਖ ਵਾਕ ਅੰਦਰ ਗੁਰਦੇਵ ਨੇ ਪ੍ਰਭੂ ਦੇ ਪਿਆਰੇ ਜਿਨ੍ਹਾਂ ਨੂੰ ਹਰੀ ਜਨ ਕਿਹਾ, ਸੰਤ ਜਨ ਕਿਹਾ, ਐਸੇ ਜਨਾਂ ਦੀ ਮਹਿਮਾ, ਐਸੇ ਜਨ ਕਿਸ ਕਾਜ ਵਿੱਚ ਪ੍ਰਵਿਰਤ ਹਨ, ਉਹਨਾਂ ਨੂੰ ਕੀ ਚੰਗਾ ਲੱਗਦਾ ਹੈ, ਬਹੁਤ ਸਾਰੇ ਦ੍ਰਿਸ਼ਟਾਂਤ ਦੇਖ ਕੇ ਗੁਰਦੇਵ ਨੇ ਇਹ ਭਾਵ ਪ੍ਰਗਟ ਕੀਤਾ ਹੈ। ਸੰਸਾਰੀ ਰਾਜਿਆਂ ਦਾ ਵੀ ਜ਼ਿਕਰ ਹਜ਼ੂਰ ਨੇ ਆਰੰਭ ਵਿੱਚ ਕੀਤਾ ਹੈ, ਮਾਨੀ ਅਭਿਮਾਨੀ ਤੇ ਲੋਭੀ ਲਾਲਚੀ ਲੋਕਾਂ ਦਾ ਵੀ ਜ਼ਿਕਰ ਕੀਤਾ ਹੈ, ਫਿਰ ਐਸੇ ਜਨ ਨੂੰ ਹਰੀ ਦਾ ਗਿਆਨੀ ਕਹਿ ਕੇ ਉਹਦਾ ਭਾਵ ਪ੍ਰਗਟ ਕੀਤਾ ਹੈ। ਇਸ ਸ਼ਬਦ ਦੇ ਚਾਰ ਬੰਦ ਹਨ, ਚਾਰਾਂ ਬੰਦਾਂ ਚਾਰਾਂ ਪੌੜੀਆਂ ਚ ਗੁਰਦੇਵ ਨੇ ਦ੍ਰਿਸ਼ਟਾਂਤ ਦੇ ਕੇ ਅਖੀਰਲੀ ਤੁਕ ਵਿੱਚ ਹਰ ਪਦ ਦੀ, ਹਰ ਬੰਦ ਦੀ ਚ ਕਿਤੇ ਉਸ ਜਨ ਨੂੰ ਸੰਤ ਕਿਹਾ, ਕਿਤੇ ਗਿਆਨੀ ਕਿਹਾ, ਕਿਤੇ ਹਰ ਜਨ ਕਿਹਾ, ਅਤੇ ਨਾਲ ਹੀ ਹਜ਼ੂਰ ਨੇ ਅਖੀਰ ਵਿੱਚ ਇਹ ਵੀ ਦੱਸ ਦਿੱਤਾ ਵੀ ਭਾਈ ਵਾਹਿਗੁਰੂ ਸਰਬ ਕਲਾ ਸਮਰੱਥ ਹੈ, ਉਹ ਸਾਰਿਆਂ ਦੀਆਂ ਇਛਾਵਾਂ ਪੂਰੀਆਂ ਕਰਨ ਵਾਲਾ ਹੈ। ਜਿਹੜੇ ਸੰਸਾਰਾ ਘਰ ਬਿਰਤੀ ਵਾਲੇ ਲੋਕ ਸੰਸਾਰੀ ਵਸਤੂਆਂ ਦੇ ਵਿੱਚ ਜੁੜੇ ਨੇ, ਜਿਨ੍ਹਾਂ ਦੀ ਭੁੱਖ ਹੀ ਸੰਸਾਰੀ ਪਦਾਰਥਾਂ ਦੀ ਮਨ ਵਿੱਚ ਲੱਗੀ ਹੋਈ ਆ, ਵਾਹਿਗੁਰੂ ਉਹਨਾਂ ਦੀ ਵੀ ਇੱਛਾ ਪੂਰੀ ਕਰਦਾ, ਉਹਨਾਂ ਦੀ ਵੀ ਭੁੱਖ ਵਾਹਿਗੁਰੂ ਪੂਰੀ ਕਰਦਾ। ਜਿਨ੍ਹਾਂ ਦੇ ਅੰਦਰ ਹੀ ਵਾਹਿਗੁਰੂ ਦੇ ਦਰਸ਼ਨਾਂ ਦੀ ਇੱਛਾ ਹੈ, ਐਸੀ ਭੁੱਖ ਹੈ ਜਾਂ ਨਾਮ ਦੀ ਭੁੱਖ ਹੈ, ਵਾਹਿਗੁਰੂ ਉਹਨਾਂ ਦੀ ਵੀ ਭੁੱਖ ਪੂਰੀ ਕਰਦਾ। ਮੇਰੇ ਗੁਰਦੇਵ ਨੇ ਕਹਿ ਦਿੱਤਾ, ਜੈਸੀ ਭੁੱਖ ਤੈਸੀ ਕਾ ਪੂਰਕ, ਸਗਲ ਘਟਾ ਕਾ ਸੁਆਮੀ। ਨਾਲ ਇਹ ਵੀ ਦੱਸ ਦਿੱਤਾ ਵੀ ਉਹ ਬੈਠਾ ਸਾਰਿਆਂ ਘਟਾਂ 'ਚ ਹੀ ਹੈ, ਭਾਵੇਂ ਕੋਈ ਸੰਸਾਰਾ ਘਰ ਬਿਰਤੀ ਵਾਲਾ ਹੈ, ਭਾਵੇਂ ਕੋਈ ਪਰਮੇਸ਼ਰ ਪਰਮਾਤਮਾ ਦੇ ਆਰਾਧਨ ਵਾਲਾ, ਸੱਚ ਦੀ ਪ੍ਰਾਪਤੀ ਦੀ ਭੁੱਖ ਵਾਲਾ ਹੈ, ਪੂਰੀ ਉਹ ਸਾਰਿਆਂ ਦੀ ਕਰਦਾ ਹੈ। ਹੈ ਸਾਰਿਆਂ 'ਚ ਹੀ ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹੇ ਉਪਕਾਰ, ਇਹ ਸਿਧਾਂਤ ਵੀ ਭਾਵ ਪ੍ਰਗਟ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਲ ਇਹ ਭਾਵ ਵੀ ਦੱਸਿਆ ਹੈ, ਕੋਈ ਸੰਸਾਰੀ ਜਿਹੜੀ ਭੁੱਖ ਹੈ ਉਹ ਕੋਈ ਚੰਗੀ ਨਹੀਂ, ਉਹਦੇ ਚ ਕੋਈ ਤ੍ਰਿਪਤੀ ਨਹੀਂ, ਸਦਾ ਉਹਨੂੰ ਪਾ ਕੇ ਕੋਈ ਜੀਵਨ ਦੀ ਸਫਲਤਾ ਨਹੀਂ। ਆਰੰਭ ਦੇ ਵਿੱਚ ਸਤਿਗੁਰੂ ਜੀ ਨੇ ਰਾਜਿਆਂ ਦਾ ਜ਼ਿਕਰ ਕੀਤਾ, ਅੱਜ ਤੱਕ ਕੋਈ ਰਾਜਾ ਰਾਜ ਨੂੰ ਪਾ ਕੇ ਰੱਜਿਆ ਨਹੀਂ ਹੈ, ਉਹਦੀ ਅੱਗੇ ਤੋਂ ਅੱਗੇ ਭੁੱਖ ਵੱਧਦੀ ਰਹੀ ਹੈ। ਮੇਰੇ ਗੁਰਦੇਵ ਦੇ ਪਾਵਨ ਬੋਲ ਹਨ ਗੁਰਬਾਣੀ ਅੰਦਰ, ਬੜੇ ਬੜੇ ਰਾਜਿਆਂ ਨਾਲ ਘੁੰਮਣ ਤਾਂ ਕਿ ਤ੍ਰਿਸ਼ਨ ਨਾ ਬੁਝੀ। ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੁੱਝੀ, ਵਿਖਿਆ ਮਹਿ ਕਿਨਹੀ ਤ੍ਰਿਪਤ ਨਾ ਪਾਈ, ਜੋ ਪਾਵਕ ਇੰਦਰ ਨਹੀਂ ਤ੍ਰਾਪੈ, ਬਿਨ ਹਰ ਕਹਾਂ ਅਗਾਹੀ। ਜਿਹੜਾ ਅਗਾਉਣਾ ਹੈ, ਰਜਣਾ ਹੈ, ਤ੍ਰਿਪਤੀ ਹੈ, ਉਹ ਤਾਂ ਨਾਮ ਵਿੱਚ ਹੈ। ਉਸ ਤ੍ਰਿਪਤੀ ਵਿੱਚ ਲੱਗੇ ਹੋਏ ਨੇ ਮੇਰੇ ਪ੍ਰਭੂ ਦੇ ਪਿਆਰੇ ਰਹਾਉ ਦੀ ਪੰਗਤੀ ਚ। ਗੁਰਦੇਵ ਨੇ ਇਹ ਭਾਵ ਦੱਸਿਆ, ਹਰ ਜਨ ਕੋ ਇਹੀ ਸੁਹਾਵੈ, ਪੇਖ ਨਿਕਟ ਕਰ ਸੇਵਾ ਸਤਿਗੁਰ, ਹਰ ਕੀਰਤਨ ਹੀ ਤ੍ਰਿਪਤਾਵੈ। ਉਹ ਤ੍ਰਿਪਤ ਹੁੰਦੇ ਨੇ, ਹਰੀ ਦੇ ਜਨਾਂ ਨੂੰ ਇਹ ਚੰਗਾ ਲੱਗਦਾ, ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣਦੇ ਨੇ, ਉਹਨੂੰ ਸਦਾ ਦੇਖਦੇ ਨੇ ਵੀ ਉਹ ਤਾਂ ਨੇੜੇ ਤੋਂ ਨੇੜੇ ਹੈ। ਕੱਲਾ ਕਹਿਣ ਮਾਤਰ ਨਹੀਂ, ਉਹਨਾਂ ਨੂੰ ਹਰੀ ਦੇ ਜਨਾਂ ਦੀ ਅਵਸਥਾ ਵੀ ਐਸੀ ਹੈ, ਜੈ ਜੈ ਪੇਕੋ ਤਹਿ ਹਜ਼ੂਰ, ਦੂਰ ਕਤਹੂ ਨਾ ਜਾਈ, ਰਵ ਰਿਹਾ ਸਰਵੱਤਰ ਮੈਂ, ਮਨ ਸਦਾ ਧਿਆਈ, ਈਤ ਊਤ ਨਹੀਂ ਵਿਛੜੈ, ਸੋ ਸੰਗੀ ਗਣੀਐ, ਵਿਰਸ ਜਾਏ ਜੋ ਨਿਮਖ ਮਹਿ, ਸੋ ਅਲਪ ਸੁਖ ਭਣੀਐ। ਉਹਨਾਂ ਦੀ ਦ੍ਰਿਸ਼ਟੀ ਚ ਪ੍ਰਤਪਾਲੈ, ਅਪਿਆਓ ਦੇਹ ਕਛ ਊਣ ਨਾ ਹੋਈ, ਸਾ ਸਾ ਸੰਭਾਲਤਾ ਮੇਰਾ ਪ੍ਰਭ ਸੋਈ, ਅਛਲ ਅਛੇਦ ਅਪਾਰ ਪ੍ਰਭ ਉੱਚਾ ਜਾਂ ਕਾ ਰੂਪ, ਜਪ ਜਪ ਕਰੇ ਆਨੰਦ ਜਨ ਆਚਰਜ ਅਨੂਪ, ਸਹਿਮਤ ਦੇਹੁ ਦਇਆਲ ਪ੍ਰਭ ਜੇ ਤੁਮ ਹੈ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਨ ਪੱਗ ਸਾਦਾ। ਉਹ ਪ੍ਰਭੂ ਦੇ ਪਿਆਰਿਆਂ ਨੂੰ ਉਹ ਸਾਰੇ ਨਜ਼ਰ ਆਉਂਦਾ, ਪੇਖ ਨਿਗਟੋਂ ਨੇੜੇ ਤੋਂ ਨੇੜੇ ਦੇਖਦੇ ਨੇ, ਹੈ ਸਮੁੱਚੀ ਲੁਕਾਈ ਨੂੰ ਹੀ ਮਾਲਕ ਦਾ ਹੁਕਮ ਵੀ ਉਹਨੂੰ ਨੇੜੇ ਦੇਖੋ। ਮੇਰੇ ਗੁਰੂ ਜੀ ਨੇ ਤਾਂ ਕਹਿ ਦਿੱਤਾ ਹੈ ਗੁਰੂ ਸੁਖਮਨੀ ਸਾਹਿਬ ਦੇ ਅਖੀਰਲੇ ਸਲੋਕ ਅੰਦਰ, ਹਜ਼ੂਰ ਦੇ ਆਪਾਂ ਬਚਨ ਪੜ੍ਹਦੇ ਸੁਣਦੇ ਹਾਂ, ਅਸ਼ਟਪਦੀ ਚ ਹਜ਼ੂਰ ਕਹਿੰਦੇ, ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਅਨਿਤ ਤਿਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ। ਉਹਨੂੰ ਸਦਾ ਹੀ ਨੇੜੇ ਤੋਂ ਨੇੜੇ ਦੇਖਣਾ। ਜਿਹੜੇ ਪ੍ਰਭੂ ਦੇ ਪਿਆਰੇ ਨੇ ਉਹਨਾਂ ਨੇ ਦੇਖਿਆ, ਜਤਰ ਜਾਓ ਤਤਰ ਬੀਠਲ ਪਹਿਲਾ, ਮਹਾ ਆਨੰਦ ਕਰੇ ਸਦਕੇਲਾ। ਉਹਨੂੰ ਨੇੜੇ ਦੇਖਦਿਆਂ ਫਿਰ ਗੁਰੂ ਸੇਵਾ ਚ ਜੁੜੇ ਰਹਿੰਦੇ ਨੇ, ਕਰ ਸੇਵਾ ਸਤਿਗੁਰ, ਹਰ ਕੀਰਤਨ ਹੀ ਤ੍ਰਿਪਤਾਵੈ, ਹਰੀ ਜਸ ਕਰਨ ਵਿੱਚ ਉਹ ਲੱਗੇ ਰਹਿੰਦੇ ਨੇ, ਉਹਨਾਂ ਦੀ ਤ੍ਰਿਪਤੀ ਉਹਨਾਂ ਦਾ ਭੋਜਨ ਹੀ ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਕਹੋ ਨਾਨਕ ਜੇ ਸਤਿਗੁਰ ਪੂਰਾ, ਉਹਨਾਂ ਦਾ ਭੋਜਨ ਹੀ ਇਹ ਹੈ, ਉਹਨਾਂ ਦੀ ਆਤਮਿਕ ਖੁਰਾਕ ਹੀ ਇਹ ਹੈ। ਉਹ ਨਾਮ ਤੋਂ ਬਿਨਾਂ ਉਹਨਾਂ ਨੂੰ ਤ੍ਰਿਪਤੀ ਨਹੀਂ ਹੁੰਦੀ, ਉਹਨਾਂ ਦੇ ਅੰਦਰ ਤਾਂ ਸਾਚੇ ਨਾਮ ਕੀ ਲਾਗੈ ਭੂਖ, ਉਤਭੁੱਖ ਹੈ ਖਾਏ ਚੱਲੀ ਹੈ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ। ਉਹਨਾਂ ਦੇ ਮਨ ਅੰਦਰ ਉਹਦੀ ਭੁੱਖ ਹੈ, ਨਾਮ ਦੀ ਭੁੱਖ ਹੈ। ਰਹੋ ਵਿਚਾਰ ਮਨਵਿਰਤੀਆਂ ਨੂੰ ਕਾਗਰ ਕਰਕੇ, ਪਾਵਨ ਮੁਖ ਵਾਕ ਦੀ ਵਿਚਾਰ, ਪਾਵਨ ਸ਼ਬਦ ਦੇ ਰੰਭਤਾ ਤੋਂ ਸ੍ਰਵਣ ਕਰੀਏ।
ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਰਾਜਨ ਮਹਿਰਾਜਾ ਉਰਜਾਇਓ।
ਰਾਜਨ ਮਹਿਰਾਜਾ ਉਰਜਾਇਓ, ਸੋਰਠ ਰਾਗ ਅੰਦਰ ਪੰਚਮ ਗੁਰਦੇਵ ਦਾ ਇਹ ਪਾਵਨ ਮੁੱਖ ਵਾਕ ਹੈ। ਹਜ਼ੂਰ ਕਹਿੰਦੇ ਨੇ ਰਾਜਨ ਮੈਂ ਰਾਜਾ ਉਰਜਾਇਓ, ਸੰਸਾਰੀ ਰਾਜਾ ਜਿਹੜਾ ਹੈ ਉਹ ਰਾਜ ਕਰਨ ਵਿੱਚ, ਰਾਜ ਨੂੰ ਹੋਰ ਵਧਾਵਣ ਵਿੱਚ, ਰਾਜਸੀ ਪਦਾਰਥਾਂ ਵਿੱਚ, ਮੈਕੀ ਸੁਖਾਂ ਦੇ ਵਿੱਚ ਉਰਜਿਆ ਹੋਇਆ, ਫਸਿਆ ਹੋਇਆ, ਘਿਰਿਆ ਹੋਇਆ। ਰਾਜਨ ਮੈਂ ਰਾਜਾ ਉਰਜਾਇਓ, ਸੰਸਾਰੀ ਰਾਜਾ, ਕਿਉਂਕਿ ਰਾਜੇ ਇੱਕ ਤਰ੍ਹਾਂ ਦੇ ਨਹੀਂ। ਵਿਦਵਾਨਾਂ ਨੇ ਚਾਰ ਅਰੂਪ ਵਿੱਚ ਰਾਜਿਆਂ ਦਾ ਨਿਰਣਾ ਕੀਤਾ ਹੈ। ਇੱਕ ਤਾਂ ਆਮ ਰਾਜੇ ਹੁੰਦੇ ਨੇ, ਜਿਵੇਂ ਤੁਸੀਂ ਗੁਰੂ ਕਾਲ ਦੇ ਇਤਿਹਾਸ ਨੂੰ ਪੜ੍ਹਿਆ ਸੁਣਿਆ ਸੁਣਦੇ ਰਹਿੰਦੇ ਹੋ, ਉਸ ਵੇਲੇ ਆਮ ਰਿਆਸਤਾਂ ਦੇ ਇੱਕ ਰਾਜੇ ਸਨ। ਅਨੰਦਪੁਰ ਸਾਹਿਬ ਦੇ ਲਾਗੇ ਦਾ ਹੀ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਉੱਥੇ ਲਾਗੇ ਲਾਗੇ 22 ਧਾਰ ਦੇ ਰਾਜਿਆਂ ਦਾ ਜ਼ਿਕਰ ਆਉਂਦਾ ਹੈ। ਪਹਾੜੀ ਕਿੰਨੇ ਰਾਜੇ ਸਨ, ਇਸ ਤਰ੍ਹਾਂ ਦੇ ਰਾਜਿਆਂ ਨੂੰ ਅਸੀਂ ਗਿਣਾਂਗੇ। ਜਿਹੜੇ ਰਿਆਸਤੀ ਰਾਜੇ ਹੋਏ ਉਹਨਾਂ ਦੀ ਬਹੁਤ ਤਾਦ ਰੂਪ ਵਿੱਚ ਗਿਣਤੀ ਹੈ। ਉਹ ਆਪਣੀ ਇਕੱਲੀ ਰਿਆਸਤ ਦੇ ਜਿੱਥੋਂ ਤੱਕ ਉਹਨਾਂ ਦੇ ਕਬਜ਼ੇ ਵਿੱਚ ਕੁਝ ਰਾਜ ਹੈ ਉੱਥੋਂ ਤੱਕ ਦੇ ਉਹ ਰਾਜੇ ਮੰਨੇ ਗਏ ਹਨ। ਇਸ ਤਰ੍ਹਾਂ ਦੇ ਉਹ ਰਾਜੇ। ਦੂਸਰੇ ਰੂਪ ਵਿੱਚ ਕੁਝ ਬਾਦਸ਼ਾਹਾਂ ਦਾ ਨਿਰਣਾ, ਜਿਹੜੇ ਉਹਨਾਂ ਰਾਜਿਆਂ ਦੇ ਉੱਤੇ ਵੀ ਰਾਜ ਕਰਨ ਵਾਲੇ, ਉਹਨਾਂ ਨੂੰ ਬਾਦਸ਼ਾਹ ਕਹਿ ਦਿੱਤਾ ਗਿਆ ਹੈ, ਉਹ ਇੱਕ ਰਾਜੇ ਨੇ, ਜਿਨ੍ਹਾਂ ਦੇ ਅਧੀਨ ਰਿਆਸਤੀ ਰਾਜੇ ਵੀ ਹਨ। ਇਹ ਸੰਸਾਰੀ ਰਾਜਿਆਂ ਦਾ ਜ਼ਿਕਰ ਹੈ। ਤੀਸਰੇ ਤਰ੍ਹਾਂ ਦੇ ਰਾਜੇ ਪਰਮੇਸ਼ਰ ਦੇ ਪਿਆਰਿਆਂ ਨੂੰ ਵੀ ਮੰਨਿਆ ਗਿਆ ਹੈ। ਉਹ ਤਾਂ ਐਸੇ ਰਾਜੇ ਨੇ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਸੰਸਾਰੀ ਲੋਕਾਂ ਦੀ ਨਜ਼ਰ ਵਿੱਚ ਉਹ ਬਹੁਤ ਗਰੀਬੜੇ ਪ੍ਰਤੀਤ ਹੁੰਦੇ ਨੇ, ਵੀ ਇਹਨਾਂ ਦੇ ਕੋਲ ਕੁਝ ਨਹੀਂ ਹੈ। ਦਿਖਾਵੇ 'ਚ ਉਹ ਇਸ ਤਰ੍ਹਾਂ ਹੀ ਲੋਕਾਂ ਨੂੰ ਮਹਿਸੂਸ ਕਰਾਉਂਦੇ ਨੇ ਵੀ ਸਾਡੇ ਕੋਲ ਕੁਝ ਨਹੀਂ, ਉਹਨਾਂ ਦੀ ਸੰਸਾਰੀ ਕੋਈ ਪਕੜ ਨਹੀਂ ਹੁੰਦੀ, ਪਦਾਰਥਾਂ ਦੇ ਵਿੱਚ ਉਹ ਖਾਚਤ ਨਹੀਂ ਹੁੰਦੇ, ਉਹ ਨਿਰਲੇਪ ਹੁੰਦੇ ਨੇ, ਦੇਖਣ ਵਿੱਚ ਇਉਂ ਹੀ ਹੁੰਦਾ, ਪਰ ਉਹਨਾਂ 'ਚ ਸ਼ਕਤੀ ਵਾਹਿਗੁਰੂ ਨੇ ਇੰਨੀ ਬਖਸ਼ੀ ਹੁੰਦੀ ਆ। ਮਾਲਕ ਨੇ ਉਹਨਾਂ ਨੂੰ ਆਤਮਕ ਰੂਹਾਨੀਅਤ ਸ਼ਕਤੀ ਕਰਕੇ ਉਹਨਾਂ ਨੂੰ ਸਾਰੀ ਸ੍ਰਿਸ਼ਟੀ ਦੇ ਪਾਤਸ਼ਾਹ ਬਣਾਇਆ ਹੁੰਦਾ। ਭਾਈ ਹੇਮੇ ਦਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਮੇਰੇ ਪੰਚਮ ਗੁਰਦੇਵ ਗੁਰੂ ਅਰਜਨ ਦੇਵ ਜੀ ਨੇ ਉਹਨੂੰ ਨਿਵਾਜਿਆ, ਹਜ਼ੂਰ ਦੇ ਨਾਲ ਗੁਰਸਿੱਖ ਵੀ ਗਏ ਨੇ। ਦਿਖਾਵੇ 'ਚ ਤਾਂ ਟੁੱਟੀ ਹੋਈ ਛੰਨ ਸੀ, ਇੱਕ ਛੱਪਰੀ ਸੀ, ਫਟੇ ਕੱਪੜੇ ਸਨ, ਟੁੱਟੀ ਮੰਜੀ ਸੀ, ਫਟੀ ਹੋਈ ਜਿਹੜੀ ਕੰਬਲੀ ਸੀ ਉਹੀ ਕੰਬਲੀ ਮੇਰੇ ਸਮਰੱਥ ਗੁਰੂ ਦੇ ਬੈਠਣ ਲਈ ਆਪਣੀ ਟੁੱਟੀ ਮੰਜੀ ਤੇ ਵਿਛਾ ਦਿੱਤੀ। ਨੇਤਰਾਂ 'ਚੋਂ ਜਲ ਵਹਾਉਂਦਿਆਂ, ਮੁਬਾਰਕ ਗੁਰੂ ਦੇ ਚਰਨਾਂ ਤੇ ਸੀਸ ਰੱਖਦਿਆਂ, ਭਿੱਜ ਕੇ ਭਾਵਨਾ ਨਾਲ ਗੁਰਦੇਵ ਨੂੰ ਸਤਿਕਾਰ ਦੇ ਕੇ ਉਸ ਮੰਜੀ ਤੇ ਬਿਠਾਇਆ। ਗੁਰਸਿੱਖ ਗੁਰੂ ਦੇ ਨਾਲ ਇੱਕ ਨਹੀਂ ਬੇਅੰਤ ਗੁਰਸਿੱਖ ਸਨ, ਵੱਖ ਵੱਖ ਅਵਸਥਾ ਦੇ ਧਾਰਨੀ ਸਨ, ਕੁਝ ਐਸੇ ਸੰਸਾਰੀ ਅਵਸਥਾ ਦੇ ਧਾਰਨੀ ਵੀ ਸਨ ਜਿਨ੍ਹਾਂ ਦੀ ਨਜ਼ਰ 'ਚ ਇਹ ਵੀ ਗੁਰੂ ਮਹਾਰਾਜ ਸਮਰੱਥ ਗੁਰੂ ਸੁਨਹਿਰੀ ਸਿੰਘਾਸਨਾਂ ਤੇ ਸੁਸ਼ੋਭਿਤ ਹੋਣ ਵਾਲੇ ਆ, ਟੁੱਟੀ ਮੰਜੀ ਤੇ ਬੈਠ ਕੇ ਇਸ ਫਟੀ ਜੀ ਕੰਬਲੀ ਦੇ ਉੱਤੇ ਇਸ ਗਰੀਬੜੇ ਜੇ ਦੇ ਕੋਲ ਆ ਕੇ ਗੁਰੂ ਕਿੰਨਾ ਪਿਆਰ ਦਿੰਦੇ ਨੇ। ਅਜਿਹੀਆਂ ਸਾਡੀਆਂ ਸ਼ੰਕਾਵਾਂ ਨੂੰ ਦੂਰ ਕਰਨ ਲਈ ਮੇਰੇ ਗੁਰੂ ਨੇ ਪਾਵਨ ਬੋਲ ਬਾਣੀ 'ਚ ਕਹੇ ਨੇ, ਵਸਤਾ ਤੁੱਟੀ ਝੁੰਪੜੀ ਚੀਰ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੈ। ਪ੍ਰਭ ਹੋਏ ਸੋ ਪ੍ਰਸੰਨਾ, ਕਿੰਨਾ ਸਤਿਕਾਰ ਗੁਰੂ ਮਹਾਰਾਜ ਨੇ ਦਿੱਤਾ ਜਿਹੜਾ ਨਾਮ ਚ ਭਿੱਜਿਆ ਹੋਇਆ। ਇੱਕ ਸੰਸਾਰੀ ਰਾਜੇ, ਸੰਸਾਰ ਚ ਰਾਜੇ ਰਾਜ ਮਦ ਵਿੱਚ ਮਸਤ ਵੀ ਅਨੇਕਾਂ ਤਰ੍ਹਾਂ ਦੇ ਰਾਜੇ ਹੋਏ ਨੇ। ਰਾਜਨ ਮੈਂ ਰਾਜਾ ਉਰਝਾਇਓ, ਕਿਵੇਂ ਫਸੇ ਰਾਜੇ। ਜਦੋਂ ਹਰਨਾਕਸ਼ ਦਾ ਅਸੀਂ ਇਤਿਹਾਸ ਪੜ੍ਹਦੇ ਹਾਂ, ਰਾਜਾ ਉਹ ਵੀ ਕਹਾਉਂਦਾ ਸੀ ਆਪਣੇ ਆਪ ਨੂੰ, ਉਹ ਵੀ ਰਾਜਾ ਸੀ ਉਸ ਮੌਕੇ ਦਾ। ਪਰ ਉਹ ਇੱਥੋਂ ਤੱਕ ਮਦ ਵਿੱਚ ਹੰਕਾਰ ਵਿੱਚ ਸੀਗਾ ਤੇ ਉਹ ਕਹਿੰਦਾ ਸੀ ਹੋਰ ਰੱਬ ਨਾਮ ਦਾ ਕੋਈ ਹੈ ਹੀ ਕੁਝ ਨਹੀਂ, ਮੈਂ ਹੀ ਸਭ ਕੁਝ ਹਾਂ। ਜਿੱਥੇ ਗੁਰਬਾਣੀ ਚ ਗੁਰੂ ਨੇ ਪ੍ਰਮਾਤਮਾ ਨੂੰ ਜਲ ਥਲ ਮਹੀ ਅਲ ਪੂਰਿਆ ਕਹਿ ਦਿੱਤਾ, ਉੱਥੇ ਉਹ ਤਾਂ ਕਹਿੰਦਾ ਸੀ ਜਲੇ ਹਰਨਾਕਸ਼ ਥਲੇ ਹਰਨਾਕਸ਼, ਹੈ ਪੀ ਹਰਨਾਕਸ਼ ਹੋਸੀ ਪੀ ਹਰਨਾਕਸ਼। ਕੌਣ ਹੈ ਦੂਜਾ ਕਹਿ ਸਕਦਾ ਵੀ ਕਿਤੇ ਕੋਈ ਹੈ ਨਹੀਂ, ਹਰਨਾਕਸ਼ੀ ਹੈ ਸਾਰੇ। ਪਰ ਵਾਹਿਗੁਰੂ ਨੇ ਉਹਦੇ ਘਰ ਵਿੱਚ ਐਸਾ ਪੁੱਤਰ ਪੈਦਾ ਕਰ ਦਿੱਤਾ, ਉਹ ਕਹਿਣ ਲੱਗਿਆ ਰਾਮ ਜਲ ਵਿੱਚ ਵੀ ਥਲ ਵਿੱਚ ਵੀ ਵਿਆਪਕ ਵਾਹਿਗੁਰੂ ਪ੍ਰਮਾਤਮਾ ਸਾਰੇ ਹੈ। ਰਾਜਾ ਉਹ ਵੀ ਸੀ, ਉਹ ਹੰਕਾਰ ਵਿੱਚ ਰਾਜਨ ਮੈਂ ਰਾਜਾ ਉਰਝਾਓ ਐਸਾ ਰਾਜ ਚ ਫਸਿਆ ਸੀ। ਆਪਣੇ ਪੁੱਤਰ ਨੂੰ ਅੱਗ ਵਿੱਚ ਵੀ ਉਹਨੇ ਸਾੜਨ ਦਾ ਯਤਨ ਕੀਤਾ, ਜਲ ਵਿੱਚ ਡੋਬਣ ਦਾ ਵੀ ਉਹਨੇ ਯਤਨ ਕੀਤਾ, ਭਾਵੇਂ ਪੁੱਤਰ ਸੀ। ਨਹੀਂ ਪੁੱਤਰ ਦਾ ਕਿੰਨਾ ਮੋਹ, ਪਰ ਕੁਛ ਦੁਨਿਆਵੀ ਪੁੱਤਰਾਂ ਵਰਗਾ ਪੁੱਤਰ ਨਹੀਂ, ਰੱਬ ਦਾ ਭਗਤ ਸੀ, ਵਾਹਿਗੁਰੂ ਦੀ ਬੰਦਗੀ ਕਰਨ ਵਾਲਾ, ਜਿਸ ਦੀ ਰੱਖਿਆ ਕਰਨ ਲਈ ਆਪ ਵਾਹਿਗੁਰੂ ਨੂੰ ਸਾਕਸ਼ਾਤ ਪ੍ਰਗਟ ਹੋਣਾ ਪਿਆ, ਐਸਾ ਪੁੱਤਰ ਸੀ ਉਹ ਤਾਂ ਪ੍ਰਹਿਲਾਦ ਤਾਂ। ਜਿਹਦੀ ਬਾਬਤ ਮੇਰੇ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਵੀ ਬਾਣੀ ਦੇ ਅੰਦਰ ਕਹਿ ਦਿੱਤਾ ਹੈ, ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਸ੍ਰੀ ਆਸਾ ਜੀ ਕੀ ਵਾਰ ਦੀ ਸਮਾਪਤੀ ਦੇ ਸ਼ੱਕੇ ਦੇ ਅੰਦਰ ਆਪਾਂ ਇਹ ਸ਼ਬਦ ਜਾਂ ਸੋਦਰ ਦੇ ਸਮੇਂ ਚ ਜਦੋਂ ਸੋਦਰ ਲਾਉਂਦੇ ਆ ਰਾਗੀ ਸਿੰਘ ਰੰਭ ਵਿੱਚ ਆਪਾਂ ਸੁਣਦੇ ਹਾਂ, ਰੋਜ਼ ਪੜ੍ਹਦੇ ਹਾਂ, ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਰਸੇਵਿਆ ਅੰਤ ਲੈ ਛਡਾਇਆ। ਰਾਜਾ ਉਹ ਵੀ ਸੀ, ਭਾਈ ਗੁਰਦਾਸ ਜੀ ਨੇ ਤਦ ਹੀ ਕਹਿ ਦਿੱਤਾ ਰਾਜ ਮਦ ਵਿੱਚ ਉਰਜੇ ਹੋਏ ਨੇ, ਜਲ ਅਗਨੀ ਵਿੱਚ ਕੱਤਿਆ ਜਲੈ ਨਾ ਡੂਬੈ ਗੁਰ ਪ੍ਰਸਾਦ। ਜਦੋਂ ਜਲ ਵਿੱਚ ਵੀ ਤੇ ਅੱਗ ਵਿੱਚ ਵੀ ਯਤਨ ਕੀਤਾ, ਨਾ ਡੁੱਬਿਆ ਨਾ ਸੜਿਆ ਪ੍ਰਹਿਲਾਦ, ਕਾਢ ਖੜਗ ਸਦ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ, ਕੌਣ ਦੱਸ ਹੁਣ ਪ੍ਰਹਿਲਾਦ ਤੇਰੀ ਰੱਖਿਆ ਕਰੇਗਾ ਤਲਵਾਰ ਅੱਗੇ। ਥੰਬ ਪਾੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਨਾਦ। ਭਾਈ ਗੁਰਦਾਸ ਜੀ ਕਹਿੰਦੇ ਬੇਮੁਖ ਪਕੜ ਪਛਾੜੇ ਹਨ ਸੰਤ ਸਹਾਈ ਆਦ ਜੁਗਾਦ, ਜੈ ਜੈਕਾਰ ਕਰਨ ਬ੍ਰਹਮਾਦ। ਸਾਰੇ ਬ੍ਰਹਮ ਲੋਕ ਵਿੱਚ ਵੀ ਜੈ ਜੈਕਾਰ ਪ੍ਰਹਿਲਾਦ ਦੀ ਹੋ ਗਈ, ਉਸ ਜ਼ਾਲਮ ਰਾਜੇ ਨੂੰ ਵਾਹਿਗੁਰੂ ਨੇ ਨੋਆਂ ਦੇ ਨਾਲ ਹੀ ਪਾੜ ਕੇ ਖਤਮ ਕਰ ਦਿੱਤਾ। ਰਾਜਾ ਉਹ ਵੀ ਸੀ, ਰਾਜਾ ਉਹ ਵੀ ਸੀ ਜਿਹੜਾ ਛੋਟੀ ਰਾਣੀ ਦੇ ਮਗਰ ਲੱਗ ਕਰਕੇ ਆਪਣੇ ਪੁੱਤਰ ਨੂੰ ਜਦੋਂ ਉਹਨੇ ਖਿੱਚ ਕੇ ਗੋਦ ਚੋਂ ਕੀਤਾ, ਇਹ ਨਹੀਂ ਕਹਿ ਸਕਿਆ ਵੀ ਮੇਰਾ ਪੁੱਤਰ ਆ। ਜਦੋਂ ਧਰੂ ਨੂੰ ਖਿੱਚਿਆ ਉਹਦੀ ਮਤਰੇਈ ਮਾਂ ਨੇ, ਬਾਲਕ ਅਵਸਥਾ ਵਿੱਚ ਭਾਵੇਂ ਧਰੂ ਜੰਗਲ ਨੂੰ ਤੁਰਪਿਆ ਬੰਦਗੀ ਕਰਨ ਵਾਸਤੇ, ਭਾਈ ਗੁਰਦਾਸ ਜੀ ਨੇ ਤਦ ਹੀ ਕਹਿ ਦਿੱਤਾ ਹੈ ਆਪਣੀ ਪਾਵਨ ਬਾਣੀ ਦੇ ਅੰਦਰ, ਧਰੂ ਹੱਸਦਾ ਘਰ ਆਇਆ ਕਰ ਪਿਆਰ ਪਿਓ ਪੁੱਛੜ ਲੀਤਾ, ਬਾਹੋਂ ਪਕੜ ਉਠਾਲਿਆ ਮਨ ਵਿੱਚ ਰੋਸ ਮਤਰੇਈ ਕੀਤਾ, ਡਿਡੋ ਲਿੱਕਾ ਮਾਂ ਪੁੱਛੇ ਸਾ ਵਾਣੀ ਹੈ ਕਿਸਰੀਤਾ, ਸਾ ਵਾਣੀ ਹਾਂ ਜਨਮ ਦੇ ਨਾਮ ਨ ਭਗਤੀ ਕਰਮ ਦ੍ਰਿੜਤਾ, ਕਿਸ ਉਦਮ ਤੇ ਰਾਜ ਮਿਲੇ ਸਤਰੂ ਤੇ ਸਭ ਹੋਵਨ ਮੀਤਾ, ਪਰਮੇਸ਼ਰ ਆਰਾਧੀ ਹੈ ਜਿੰਦੂ ਹੋਈ ਹੈ ਪਤਤ ਪਨੀਤਾ, ਬਾਹਰ ਚੱਲਿਆ ਕਰਨ ਤਪ ਜੰਗਲ ਨੂੰ ਤੁਰਪਿਆ। ਪਰ ਉਹ ਵੀ ਰਾਜਾ ਸੀ ਜਿਹਨੇ ਮੋਹ ਵਿੱਚ ਖਚਿਤ ਹੋ ਕੇ ਆਪਣੇ ਪੁੱਤਰ ਨੂੰ ਗੋਦ ਵਿੱਚੋਂ ਉਠਾਉਂਦੇ ਨੂੰ ਰੋਕਿਆ ਨਹੀਂ ਆਪਣੀ ਰਾਣੀ ਨੂੰ, ਭਾਵੇਂ ਬਾਲਕ ਜੰਗਲ ਨੂੰ ਤੁਰਿਆ। ਉਹ ਵੀ ਰਾਜਾ ਸੀ। ਅਨੇਕਾਂ ਜ਼ਾਲਮ ਰਾਜਿਆਂ ਦੇ ਜਦੋਂ ਅਸੀਂ ਕਿਹੜੇ ਕਿਹੜੇ ਜ਼ੁਲਮ ਕਰਨ ਵਾਲੇ ਇੱਥੇ ਰਾਜੇ, ਤੇ ਪਰਮੇਸ਼ਰ ਦੇ ਪਿਆਰੇ ਵੀ ਰਾਜੇ ਅਨੇਕਾਂ,
ਭਾਈ ਗੁਰਦਾਸ ਜੀ ਨੇ ਐਸੇ ਰਾਜੇ ਦਾ ਵੀ ਜ਼ਿਕਰ ਕਰ ਦਿੱਤਾ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖ ਵਾਸੀ, ਜਮਪੁਰ ਗਿਆ ਪੁਕਾਰ ਸੁਣ, ਬਿਲ ਲਾਵਣ ਜੀ ਨਰਕ ਨਿਵਾਸੀ, ਧਰਮ ਰਾਏ ਨੂੰ ਆਖੀਅਨ ਸਭਨਾ ਦੀ ਕਰ ਬੰਦ ਖੁਲਾਸੀ, ਕਰੇ ਬੇਨਤੀ ਧਰਮ ਰਾਏ ਹੋਂ ਠਾਕਰ ਸੇਵਕ ਅਵਨਾਸੀ, ਗਹਿਣੇ ਧਰਿਅਨ ਇੱਕ ਨੌ ਪਾਪਾਂ ਨਾਲ ਕਰੇ ਨਿਰਜਾਸੀ, ਪਾਸ਼ੰਗ ਪਾਪ ਨ ਪੁੱਜਣੀ ਗੁਰਮੁਖ ਨੌ ਅਤੁੱਲ ਨਾ ਤੁਲਾਸੀ, ਨਰਕੋਂ ਛੁੱਟੇ ਜੀ ਜੰਤ, ਸਾਰਿਆਂ ਦੀ ਖੁਲਾਸੀ ਕਰਾ ਦਿੱਤੀ ਨਰਕਾਂ ਦੇ ਵਿੱਚੋਂ, ਜਿਹਨੇ ਸੀ ਨਰਕੀ ਜੀ ਕੱਢ ਦਿੱਤੇ, ਇੱਕ ਉਹ ਐਸਾ ਭਗਤ ਵੱਡਾ ਰਾਜਾ ਜਨਕ ਹੈ ਰਾਜਾ, ਉਹ ਵੀ ਪਰਮੇਸ਼ਰ ਦੇ ਪਿਆਰੇ ਅਨੇਕਾਂ, ਗੁਰੂ ਨੇ ਐਸਾ ਰਾਜ ਕਰਨਾ ਸਿਖਾ ਲਿਆ ਆਪਣੇ ਪਿਆਰਿਆਂ ਨੂੰ, ਰਹੋ ਵਿਚਾਰ ਹਜ਼ੂਰ ਇੱਥੇ ਕਿਰਪਾ ਕਰਦੇ ਨੇ ਮਾਰੇ, ਕਹਿੰਦੇ ਰਾਜਨ ਮਹਿ ਰਾਜਾ ਉਰਜਾਇਓ, ਰਾਜਾ ਰਾਜ ਵਿੱਚ ਜਿਵੇਂ ਉਲਝਿਆ, ਮੰਨਣ ਮੈਂ ਅਵਮਾਨੀ, ਜਿਹੜਾ ਅਵਮਾਨੀ ਹੰਕਾਰੀ ਮਨੁੱਖ ਹੈ ਉਹ ਮੰਨਣ ਮੈਂ ਆਪਣਾ ਮਾਣ ਸਤਿਕਾਰ ਕਰਾਉਣ ਵਿੱਚ ਹੀ ਉਲਝਿਆ, ਕਈ ਐਸੇ ਹੰਕਾਰੀ ਉਹ ਹੀ ਚਾਹੁੰਦੇ ਨੇ ਵੀ ਮੇਰਾ ਮਾਣ ਹੀ ਹੋਵੇ, ਮੇਰੇ ਅੱਗੇ ਹੀ ਸਾਰੇ ਕੋਈ ਗੋਡੇ ਟੇਕੀ ਜਾਣ, ਮੇਰੇ ਅੱਗੇ ਹੀ ਸਿਰ ਝੁਕਾਈ ਜਾਣ, ਮੇਰੇ ਅੱਗੇ ਹੱਥ ਜੋੜ ਕੇ ਸਭ ਕੋਈ ਖਲੋਤੇ ਹੋਣ, ਕਈ ਐਸੇ ਹੀ ਚਾਹੁੰਦੇ ਨੇ ਹੰਕਾਰੀ ਆਪਣਾ ਮਾਣ ਸਤਿਕਾਰ ਹੀ, ਵੀ ਜਿੱਥੇ ਨੂੰ ਜਾਈਏ ਅੱਗੇ ਹੱਥ ਜੋੜ ਕੇ ਖੜੇ ਹੋਣ, ਫੁੱਲਾਂ ਦੇ ਸ਼ੇਰੇ ਲੈ ਕੇ ਅੱਗੇ ਗਲ ਵਿੱਚ ਪਾਵਣ ਲਈ ਖੜੇ ਹੋਣ ਲੋਕ, ਆਓ ਜੀ ਆਇਆਂ ਨੂੰ ਇਸ ਤਰ੍ਹਾਂ ਹੀ ਲੋਕ ਅੱਗੇ ਕਰਦੇ ਆਗਤ ਭਗਤ ਕਰਦੇ ਹੋਣ, ਕਈ ਇਸ ਤਰ੍ਹਾਂ ਦੇ ਹੰਕਾਰੀ ਲੋਕ, ਪਰ ਜੇ ਕਿਤੇ ਐਸੇ ਮਾਨੀਆਂ ਨੂੰ ਸਤਿਕਾਰ ਨਾ ਮਿਲੇ ਫਿਰ ਉਹਨਾਂ ਦਾ ਹਾਲ ਕੀ ਹੁੰਦਾ, ਹਾਲ ਵੀ ਬੁਰਾ ਹੁੰਦਾ ਉਹਨਾਂ ਦਾ, ਐਸੇ ਜਿਹੜੇ ਮਾਨੀ। ਇੱਕ ਥਾਂ ਜੇਕਰ ਆਉਂਦਾ ਹੈ ਇੱਕ ਕੋਈ ਐਸਾ ਹੀ ਮਹਾਤਮਾ ਸੀ ਜਿਹੜਾ ਮਾਣ ਕਰਾਉਣ ਵਿੱਚ ਹੀ ਉਲਝਿਆ ਹੋਇਆ ਸੀ, ਜਿਵੇਂ ਮਹਾਰਾਜ ਕਹਿੰਦੇ ਰਾਜਨ ਮੈਂ ਰਾਜਾ ਉਰਜਾਇਓ, ਮਾਨਣ ਮੈਂ ਅਵਮਾਨੀ, ਕੈਸਾ ਹੀ ਅਵਮਾਨੀ ਸਾਧੂ ਚਲੀਸੇ ਕੱਢਿਆ ਕਰਦਾ ਬਹੁਤ ਤਰ੍ਹਾਂ ਦੇ, 40 ਦਿਨ ਕਹਿੰਦੇ ਭੋਰੇ ਚ ਹੀ ਰਹਿੰਦਾ, ਖਾਂਦਾ ਪੀਂਦਾ ਕੁਝ ਨਾ ਲੋਕਾਂ ਦੀ ਨਜ਼ਰ ਵਿੱਚ, ਅੰਦਰ ਭਾਵੇਂ ਲੁਕੋ ਕੇ ਚੂਰੀ ਖਾਂਦਾ ਹੋਵੇ, ਦਿਖਾਵੇ ਚ ਜਿਹੜੇ ਉਹਦੇ ਪੈਰੋਕਾਰ ਸੇਵਕ ਸੀਗੇ ਉਹਨਾਂ ਨੂੰ ਇਉਂ ਸੀ ਵੀ ਇਹ 40 ਦਿਨ ਕੁਝ ਨੀ ਖਾਂਦਾ ਮਹਾਤਮਾ ਜੀ, ਪਰ ਖਾਂਦਾ ਕੁਝ ਹੋਰ ਸੀ, ਉਹ ਮਾਣ ਦੀ ਖੁਰਾਕ ਹੀ ਖਾਂਦਾ ਸੀ, ਉਹਦੀ ਖੁਰਾਕ ਹੀ ਉਹ ਸੀ, ਉਹਦੀ ਭੁੱਖ ਹੀ ਇਹੋ ਜਿਹੀ ਸੀ, ਸੇਵਕ ਕਹਿੰਦੇ ਸੀ ਕੁਝ ਨੀ ਖਾਂਦਾ, ਤੇ ਲੋਕਾਂ ਚ ਉਹਦਾ ਇਹ ਸੀਗਾ ਵੀ 40 ਦਿਨਾਂ ਬਾਅਦ ਮਹਾਤਮਾ ਜੀ ਨਿਕਲਣਗੇ। ਉਸ ਦਿਨ ਫਿਰ ਲੋਕਾਂ ਦਾ, ਉਹ ਪਿੰਡ ਵਾਸੀਆਂ ਦਾ ਬੜਾ ਇਕੱਠ ਹੁੰਦਾ, ਮੇਲਾ ਲੱਗ ਜਾਂਦਾ, ਗਾਉਣ ਵਜਾਉਣ ਵਾਲਿਆਂ ਦਾ ਇਕੱਠ, ਢੋਲ ਢਮੱਕੇ ਵੱਜਦੇ, ਬੜਾ ਕੁਝ ਹੁੰਦਾ, ਪਹਿਲੇ ਹੀ ਕਈ ਦਿਨ ਤਿਆਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਪਿੰਡ ਦੇ ਵਿੱਚ, ਤੇ ਫਿਰ ਜਦੋਂ ਮਹਾਤਮਾ ਬਾਹਰ ਨਿਕਲਦਾ ਕਦੇ ਫਰੂਟਾਂ ਦੇ ਢੇਰ ਲੱਗ ਜਾਂਦੇ, ਕਦੇ ਡਰਾਈ ਫਰੂਟ ਬਹੁਤ ਸਾਰੇ, ਸੌਗੇ ਬਦਾਮ ਪਿਸਤੇ ਬੜਾ ਕੁਝ ਉੱਥੇ ਚੜ੍ਹਦਾ, ਮਾਇਆ ਬੜੀ, ਲੋਕ ਹਾਰ ਲੈ ਲੈ ਕੇ ਉਹਦੇ ਗਲਾਂ ਚ ਪਾਉਂਦੇ, ਕੱਪੜਿਆਂ ਦੇ ਢੇਰ, ਬੜਾ ਖੁਸ਼ ਹੁੰਦਾ 40 ਦਿਨੇ ਉਹ ਰੱਖਦਾ। ਇੱਕ ਵਾਰ ਉਹਦਾ ਚਲੀਸਾ ਰੱਖਿਆ ਹੋਇਆ ਤੇ ਬਾਹਰ ਨਿਕਲਣਾ ਦਿਨ ਨੀਯਤ ਹੈ, ਗੁਰਦੇਵ ਉੱਥੇ ਚਲੇ ਗਏ, ਸਿਆਣਿਆਂ ਵਿਦਵਾਨਾਂ ਦਾ ਕਥਨ ਹੈ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ ਕੁਝ ਦਿਨ ਪਹਿਲਾਂ, ਲੋਕਾਂ ਚ ਤਿਆਰੀਆਂ ਹੋ ਰਹੀਆਂ ਨੇ ਕਿਉਂਕਿ ਸ਼ਰਧਾਲੂ ਲੋਕ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਵੀ ਸਾਡੇ ਮਹਾਤਮਾ ਜੀ ਫਲਾਣੇ ਦਿਨ ਨਿਕਲਣਗੇ, ਅਸੀਂ ਆਹ ਚੜ੍ਹਾਵਾਂਗੇ, ਆਹ ਤਿਆਰੀ ਕਰਨ, ਲੋਕ ਜਿਹੜੇ ਪੈਰੋਕਾਰ ਸੀ ਸਫਾਈਆਂ ਮੇਲੇ ਦੀਆਂ ਤਿਆਰੀਆਂ ਚੜ੍ਹਾਵਿਆਂ ਦੀਆਂ ਤਿਆਰੀਆਂ ਸਭ ਕਰੀ ਜਾਂਦੇ ਨੇ, ਮਹਾਰਾਜ ਨੇ ਦੇਖਿਆ ਬੜਾ ਕੁਝ ਹੋ ਰਿਹਾ। ਹਜ਼ੂਰ ਨੇ ਕਹਿੰਦੇ ਪੁੱਛਿਆ ਵੀ ਇਹ ਕੀ ਗੱਲ, ਕੀ ਇਕੱਠ ਕਾਹਦਾ, ਕਾਹਦੀ ਤਿਆਰੀ ਕਰਦੇ ਹੋ? ਕਹਿੰਦੇ ਜੀ ਫਲਾਣੇ ਦਿਨ, ਦੋ ਕੁ ਦਿਨ ਹੀ ਰਹਿ ਗਏ ਨੇ, ਮਹਾਤਮਾ ਜੀ ਨੇ 40 ਦਿਨ ਪੂਰੇ ਕਰਕੇ ਤਪ ਦੇ ਬਾਹਰ ਆਉਣਾ ਹੈਗਾ, 40 ਦਿਨ ਕੁਝ ਨੀ ਖਾਂਦੇ, ਬੜੇ ਤਿਆਗੀ ਬਰਾਗੀ ਬੜੇ ਮਹਾਂਪੁਰਖ ਕੁਝ ਨੀ ਖਾਂਦੇ ਹਨ। ਕਹਿੰਦੇ ਮਹਾਰਾਜ ਕਹਿਣ ਲੱਗੇ ਭੋਲਿਓ ਤੁਹਾਨੂੰ ਪਤਾ ਹੀ ਨਹੀਂ ਉਹ ਖਾਂਦਾ ਕੀ ਆ। ਕਹਿੰਦੇ ਜੀ ਕੀ ਖਾਂਦਾ ਮਹਾਰਾਜ? ਕਹਿੰਦੇ ਉਹ ਜਿਉਂਦਾ ਹੀ ਉਸ ਖੁਰਾਕ ਤੇ ਆ ਜਿਹੜੀ ਤੁਸੀਂ ਉਹਨੂੰ ਉਸ ਦਿਨ ਦਿਓਗੇ, ਜਿਹਦੀਆਂ ਤਿਆਰੀਆਂ ਤੁਸੀਂ ਕਰੀ ਜਾਂਦੇ ਹੋ, ਉਹਦੀ ਖੁਰਾਕ ਹੀ ਇਹ ਆ। ਵੱਖ ਵੱਖ ਖੁਰਾਕਾਂ ਹੁੰਦੀਆਂ, ਕਿਸੇ ਦਾ ਖਾਣਾ ਕੁਝ ਹੁੰਦਾ, ਕਿਸੇ ਦਾ ਕੁਝ ਖਾਣਾ ਹੁੰਦਾ, ਉਹਦੀ ਖੁਰਾਕ ਹੀ ਇਹ ਆ, ਉਹ ਜਿਉਂਦਾ ਹੀ ਇਸ ਆਸਰੇ ਤੇ ਆ। ਕਹਿੰਦੇ ਜੀ ਨਹੀਂ ਉਹ ਕੁਝ ਨਹੀਂ ਖਾਂਦਾ ਮਹਾਰਾਜ। ਕਹਿੰਦੇ ਚੰਗਾ ਉਸ ਮਹਾਤਮਾ ਨੂੰ ਅੰਦਰ ਨਾ ਕੋਈ ਦੱਸਿਓ, ਅਸੀਂ ਵੀ ਇੱਥੇ ਬੈਠੇ ਹਾਂ। ਪਰ ਤੁਸੀਂ ਇਉਂ ਕਰੋ, ਲੋਕਾਂ ਦੇ ਵਿੱਚ ਤੁਸੀਂ ਇਸ ਤਰ੍ਹਾਂ ਸਾਰੇ ਦੱਸ ਦਿਓ ਵੀ ਅੱਜ ਮਹਾਤਮਾ ਫਲਾਨੇ ਜਿਹੜੇ ਨਿਕਲਣਾ ਸੀ ਨਾ ਐਤਕੀ 40 ਦਿਨਾਂ ਦੇ ਥਾਂ ਤੇ ਉਹਨੇ 45 ਦਿਨ ਮਹਾਤਮਾ ਨੇ ਵਰਤ ਰੱਖ ਲਿਆ ਗਾ, 40ਵੇਂ ਦਿਨ ਨੀ ਨਿਕਲਣਾ, 45ਵੇਂ ਦਿਨ ਨਿਕਲੂਗਾ। ਮਹਾਰਾਜ ਕਹਿੰਦੇ ਜਿੱਦੇ ਉਹਨੇ ਨਿਕਲਣਾ ਉਸ ਦਿਨ ਇੱਥੇ ਕੋਈ ਨਾ ਇਕੱਠੇ ਹੋਏ ਹੋ, 2-4 ਜਿਹੜੇ ਪਤਵੰਤੇ ਹੋ ਤੁਸੀਂ ਸਾਡੇ ਕੋਲ ਬੈਠੇ ਹੋ ਸਿਆਣੇ ਜਿਹੜੇ ਮੁਖੀ ਮੁਖੀ ਹੋ, ਫਿਰ ਤੁਹਾਨੂੰ ਦਿਖਾਵਾਂਗੇ ਵੀ ਉਹ ਕਿਹੜੀ ਖੁਰਾਕ ਖਾਂਦਾ। ਕਹਿਣ ਲੱਗਾ ਜੀ ਠੀਕ ਆ, ਹਜ਼ੂਰ ਦਾ ਮੰਨ ਲਿਆ, ਕਹਿਣਾ ਲੋਕਾਂ ਚ ਦੱਸ ਦਿੱਤਾ, ਜਿਹੜੇ ਸ਼ਰਧਾਲੂ ਸੀ ਉਹਨਾਂ ਨੂੰ ਕਹਿ ਦਿੱਤਾ ਵੀ 45ਵੇਂ ਦਿਨ ਤਿਆਰੀ ਕਰੋ ਵੀ ਉਦੇ ਸਾਰੇ ਇਕੱਠੇ ਹੋਏ ਹੋ, ਐਤਕੀ ਮਹਾਤਮਾ ਜੀ ਨੇ ਇੰਨੇ ਦਿਨਾਂ ਬਾਅਦ ਨਿਕਲਣਾ। ਮੁਖੀ ਮੁਖੀ ਲੋਕ ਕੋਲ ਉੱਥੇ ਹੁਣ ਕੋਈ ਇਕੱਠ ਨਾ ਕੋਈ ਚੜਾਵਾ ਨਾ, ਉਸ ਦਿਨ ਮਹਾਤਮਾ ਨੂੰ ਤਿਉਂ ਸੀ ਵੀ ਬਾਹਰ ਮੇਲਾ ਲੱਗਿਆ, ਉਹ ਬਾਹਰ ਨਿਕਲਿਆ ਪਾਸੇ ਜੇ ਤੇ ਮਹਾਰਾਜ ਬੈਠੇ ਨੇ ਨਾਲ 2-4 ਜਿਹੜੇ ਉਹਦੇ ਵੱਡੇ ਮੁਖੀ ਲੋਕ ਸੀ ਉਹ ਬੈਠੇ ਦੇਖਦੇ ਨੇ। ਮਹਾਰਾਜ ਕਹਿੰਦੇ ਤੁਸੀਂ ਦੂਰ ਹੀ ਬੈਠੋ, ਆਓ ਦੇਖੋ ਨਿਕਲਦਾ। ਜਦੋਂ ਬਾਹਰ ਮਹਾਤਮਾ ਭੋਰੇ ਚੋਂ ਨਿਕਲਿਆ ਉਹ ਸੀ ਵੀ ਮੇਰੇ ਪੈਰਾਂ ਨੂੰ ਡਿੱਗਣਗੇ, ਉੱਥੇ ਕੋਈ ਪਰਿੰਦਾ ਵੀ ਨਹੀਂ ਨਜ਼ਰ ਆਉਂਦਾ। ਕਹਿੰਦੇ ਉਸੇ ਵੇਲੇ ਹੌਂਕਾ ਜਾ ਲਿਆ ਤੇ ਉਸੇ ਵੇਲੇ ਹਲ ਟਾਈਪ ਹੋ ਗਿਆ, ਕਹਿੰਦੇ ਧਰਤੀ ਦੇ ਉੱਤੇ ਡਿੱਗ ਪਿਆ। ਉਹ ਜਿਹੜੇ ਪੈਰੋਕਾਰ ਸੀ ਉਹ ਤਾਂ ਭੱਜਣ ਲੱਗੇ। ਮਹਾਰਾਜ ਕਹਿੰਦੇ ਕੋਈ ਨਾ, ਹੁਣ ਤੁਸੀਂ ਉਹਦੀ ਖੁਰਾਕ ਨਹੀਂ ਮਿਲੀ, ਬਸ ਹੁਣ ਤਾਂ ਜੋ ਹੋਣਾ ਸੀ ਵਾਪਰ ਗਿਆ, ਕੋਈ ਨਾ ਚਲੋ ਸਹਿਜ ਨਾਲ। ਜਦੋਂ ਜਾ ਕੇ ਕੋਲ ਦੇਖਿਆ ਤਾਂ ਉਹਦੇ ਸਵਾਸ ਹੀ ਨਹੀਂ, ਉਹ ਤਾਂ ਪੂਰਾ ਹੋ ਗਿਆ। ਤੇ ਮਹਾਰਾਜ ਕਹਿੰਦੇ ਤੁਸੀਂ ਕਹਿੰਦੇ ਸੀ ਕੁਝ ਨਹੀਂ ਖਾਂਦਾ, ਦਿੱਤੀ ਨੀ ਤੁਸੀਂ ਖੁਰਾਕ, ਆ ਹੀ ਖਾਂਦਾ ਸੀ, ਹੁਣ ਤੱਕ ਤੁਸੀਂ ਇਹਦੀ ਖੁਰਾਕ ਪਾਉਂਦੇ ਰਹੇ ਤੇ ਜਿਉਂਦਾ ਸੀਗਾ, ਸਾਲ ਬਾਅਦ ਇਹ ਖੁਰਾਕ ਇਸ ਤਰ੍ਹਾਂ ਦੀ ਉਹ ਕਰਦਾ ਸੀਗਾ, 40 ਦਿਨ ਤਾਂ ਨਹੀਂ ਸੀ ਕੁਝ ਖਾਂਦਾ, ਇਹ ਇਸ ਖੁਰਾਕ ਤੇ ਇਹ ਜਿਉਂਦਾ ਸੀ। ਉਹ ਮਾਨੀ ਇਸ ਤਰ੍ਹਾਂ ਦੇ ਵੀ ਹੋਏ ਨੇ ਸੰਸਾਰ ਚ, ਜਦੋਂ ਬਾਕੀ ਲੋਕਾਂ ਨੂੰ ਪਤਾ ਲੱਗਿਆ ਜਿਹੜੇ ਮਹਿਮਾ ਕਰਦੇ ਸੀ ਉਹ, ਫਿਰ ਜਿਹੜੇ ਮਹਾਰਾਜ ਕੋਲ ਸੀ, ਮਹਾਰਾਜ ਨੇ ਜਿਹਨਾਂ ਨੂੰ ਦੱਸਿਆ ਸੀਗਾ ਉਹ ਵੀ ਕਹਿਣ ਲੱਗੇ ਗੱਲ ਤਾਂ ਗੁਰੂ ਮਹਾਰਾਜ ਦੀ ਸੱਚੀ ਹੈ, ਇਹਨਾਂ ਦੀ ਇਹ ਤਾਂ ਇਸੇ ਖੁਰਾਕ ਤੇ ਜਿਉਂਦਾ ਸੀਗਾ। ਗੁਰਮਤ ਵਿੱਚ ਇਹੋ ਜਿਹੇ ਵਰਤ ਰੱਖਣੇ ਚਲੀਸੇ ਕੱਢਣੇ ਮਨਾ ਹੈ। ਮਹਾਰਾਜ ਕਹਿੰਦੇ ਛੋਡੇ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਉਹ ਰੰਡ, ਜਗਮੈ ਬਖਤੇ ਦੁੱਧਾ ਧਾਰੀ, ਗੁਪਤੀ ਖਾਵੇ ਵਟਕਾ ਸਾਰੀ। ਬੜਿਆਂ ਦੇ ਜ਼ਿਕਰ ਪੜ੍ਹਨ ਨੂੰ ਮਿਲਦੇ ਨੇ, ਕਈ ਜਿਹੜੇ ਉਹਦੇ ਖਾਸ ਚੇਲੇ ਹੁੰਦੇ ਉਹ ਦੂਜੇ ਪਾਸੇ ਦੀ ਬਾਰੀ ਰੱਖੀ ਹੁੰਦੀ, ਉੱਥੋਂ ਦੀ ਸ਼ਕਲ ਲਈ ਕੁਝ ਰੱਖ ਦੇਣਾ, ਆਮ ਲੋਕਾਂ ਨੂੰ ਕਹਿਣਾ ਵੀ ਇਹ ਕੁਝ ਨਹੀਂ ਖਾਂਦਾ ਜੀ। ਰਹੋ ਵਿਚਾਰ ਸਮਰੱਥ, ਗੁਰੂ ਪਾਤਸ਼ਾਹ ਜੀ ਇੱਥੇ ਕਹਿੰਦੇ ਹਨ, ਰਾਜਨ ਮੈਂ ਰਾਜਾ ਉਰਜਾਇਓ, ਮਾਨਨ ਮੈਂ ਅਵਮਾਨੀ। ਜਿਹੜੇ ਮਾਣ ਕਰਾਉਣ ਵਾਲੇ ਹੰਕਾਰੀ ਲੋਕ ਨੇ ਉਹ ਆਪਣੇ ਮਾਣ ਸਤਿਕਾਰ ਕਰਾਉਣ ਵਿੱਚ ਹੀ ਉਲਝੇ ਰਹਿੰਦੇ ਨੇ, ਕੋਈ ਨਾ ਕੋਈ ਡਫਾਂਗ ਉਹ ਜਿਹਾ ਹੀ ਰਚਦੇ ਨੇ ਵੀ ਲੋਕ ਸਾਡਾ ਮਾਣ ਕਰਨ, ਸਾਡੀ ਮਹਿਮਾ ਕਰਨ, ਸਾਡੀ ਵਡਿਆਈ ਕਰਨ। ਖਿਮਾ ਕਰਦੇ ਨੇ ਗੁਰਸੰਗਤ ਜੀ, ਅੱਜ ਬਹੁਤ ਤਾਦ ਗਿਣਤੀ ਵਿੱਚ ਬਹੁਤਾ ਕੁਝ ਐਸਾ ਹੀ ਹੈ ਜਿਹੜੇ ਆਪਣੇ ਮਾਣ ਦੇ ਵਿੱਚ ਹੀ ਲੁਕਾਈ ਘਿਰ ਰਹੀ ਆ। ਜੋ ਕੁਝ ਕਰਦੇ ਹਾਂ ਅਸੀਂ ਸਭ ਮਾਣ ਦੀ ਪੂਰਤੀ ਲਈ ਇਹ ਕਰਦੇ ਹਾਂ। ਆਹ ਜਿਹੜੇ ਵੱਡੇ ਵੱਡੇ ਸਾਈਨ ਬੋਰਡ ਲੱਗੇ ਨੇ ਖਿਮਾ ਕਰਦੇ ਨਹੀਂ, ਇਹ ਹੋਰ ਕਾਸ ਵਾਸਤੇ ਆ। ਜੇ ਕੁਝ ਗੁਰੂ ਨਿਮਿਤ ਦਿੰਦੇ ਹਾਂ ਕਿਤੇ ਸਥਾਨ ਤੇ ਧਰਮ ਲਈ ਦਿੰਦੇ ਹਾਂ, ਉਹਦਾ ਸਾਈਨ ਬੋਰਡ ਉਹ ਮਾਣ ਪੂਰਤੀ ਲਈ ਹੋਈ ਆ ਨਾ। ਜਾਂ ਹੋਰ ਕੁਝ ਵੱਡੀਆਂ ਵੱਡੀਆਂ ਜਿਹੜੀਆਂ ਫੋਟੋਆਂ ਥਾਂ ਥਾਂ ਪਤਾ ਨਹੀਂ ਇਸ ਤਰ੍ਹਾਂ ਦੀਆਂ ਕਿਉਂ ਫੋਟੋਆਂ ਦੀ ਅੱਜ ਪ੍ਰਥਾ ਚੱਲ ਪਈ ਆ, ਵੱਡੇ ਵੱਡੇ ਬੋਰਡ, ਉਹ ਹੋਰ ਕੀ ਆ, ਸਾਰਾ ਕੁਝ ਮਾਣ ਪੂਰਤੀ ਵਾਸਤੇ ਆ। ਰਹੋ ਵਿਚਾਰ ਸਤਿਗੁਰੂ ਮਹਾਰਾਜ ਕਹਿੰਦੇ ਮਾਨਣ ਬਹਿ ਅਭਮਾਨੀ। ਹੰਕਾਰੀ ਲੋਕ ਹੰਕਾਰ ਆਪਣਾ ਮਾਣ ਪੂਰਾ ਕਰਨ ਵਾਸਤੇ ਵੀ ਸਾਨੂੰ ਲੋਕ ਕਹਿਣ ਜੀ ਬੜਾ ਹੈ ਜੀ, ਇਹ ਬੜਾ ਚੰਗਾ ਜੀ, ਆਹ ਕੁਝ ਆ, ਇਹ ਨਹੀਂ ਵੀ ਲੋਕਾਂ ਦੇ ਕਹਿਣ ਨਾਲ ਕੀ ਚੰਗੇ ਬਣ ਜਾਣਾ। ਗੁਰੂ ਨੂੰ ਭਾ ਜਾਈਏ, ਜੀਵਨ ਗੁਰੂ ਨੂੰ ਚੰਗਾ ਲੱਗ ਜਾਵੇ, ਗੁਰੂ ਪ੍ਰਸੰਨ ਹੋ ਜਾਵੇ, ਲੋਕਾਂ ਦੀ ਪ੍ਰਸੰਨਤਾ ਦੇ ਨਾਲ ਕੀ ਆ। ਮਹਾਰਾਜ ਕਹਿੰਦੇ ਬਈ ਮਾਨੀ ਲੋਕ ਹੰਕਾਰੀ ਆਪਣੇ ਮਾਣ ਕਰਾਉਣ ਵਿੱਚ ਹੀ ਉਲਝੇ ਰਹਿੰਦੇ ਹਨ।
ਲੋਭਣ ਮਹ ਲੋਭੇ ਲੋਭਾਇਓ,
ਜਿਹੜੇ ਲੋਭੀ ਲੋਕ ਨੇ ਉਹ ਲੋਭ ਦੀ ਪੂਰਤੀ ਵਿੱਚ ਘਿਰੇ ਹੋਏ ਫਸੇ ਹੋਏ ਨੇ। ਜਿਵੇਂ ਹਲਕਿਆ ਹੋਇਆ ਕੁੱਤਾ ਇੱਧਰ ਉੱਧਰ ਦੌੜਦਾ, ਉਹ ਲੋਭੀ ਇਸ ਤਰ੍ਹਾਂ ਹੀ ਆਪਣੀ ਲੋਭ ਪੂਰਤੀ ਲਈ ਪਦਾਰਥ ਇਕੱਠੇ ਕਰਦੇ ਹਨ।
ਕਿਉਂ ਹਰ ਰੰਗ ਰਚੇ ਗਿਆਨੀ,
ਭਾਈ ਜਿਹੜੇ ਰੱਬ ਦੇ ਪਿਆਰੇ ਨੇ ਨਾ, ਕਿਉਂ ਹਰ ਜਨ ਰਚੇ ਗਿਆਨੀ, ਜਿਹੜੇ ਗਿਆਨਵਾਨ ਪੁਰਖ ਨੇ, ਗਿਆਨੀ ਨੇ, ਉਹ ਹਰੀ ਦੇ ਪਰਮਾਤਮਾ ਦੇ ਨਾਮ ਵਿੱਚ ਹੀ ਰਚੇ ਹੋਏ ਨੇ। ਤਿਉਂ ਹਰ ਜਨ ਰਚੇ ਗਿਆਨੀ, ਉਹ ਹਰੀ ਦੇ ਜਨ ਗਿਆਨੀ ਪੁਰਖ ਗਿਆਨ ਵਿੱਚ ਹੀ ਹਰੀ ਦੇ ਸਰੂਪ ਵਿੱਚ ਹੀ ਰਚੇ ਹੋਏ ਨੇ। ਤਿਉਂ ਹਰ ਜਨ ਰਚੇ ਗਿਆਨੀ, ਗਿਆਨੀ ਕੌਣ ਹੈ? ਜਿਵੇਂ ਰੰਭ ਵਿੱਚ ਬੇਨਤੀ ਕੀਤੀ ਆ ਵੀ ਰਾਜੇ ਕਈ ਤਰ੍ਹਾਂ ਦੇ ਨੇ, ਇਸੇ ਤਰ੍ਹਾਂ ਗਿਆਨੀ ਲੋਕ ਵੀ ਕਈ ਤਰ੍ਹਾਂ ਦੇ ਨੇ। ਅਸਲ ਗਿਆਨੀ ਤਾਂ ਮੇਰਾ ਸਮਰੱਥ ਗੁਰੂ ਹੀ ਆ, ਉਹ ਪੂਰਨ ਗਿਆਨੀ ਹੈ। ਜਾਂ ਪ੍ਰਭੂ ਪਰਮਾਤਮਾ ਦੇ ਪਿਆਰੇ ਵਾਹਿਗੁਰੂ ਦੇ ਪਿਆਰੇ ਜਿਨ੍ਹਾਂ ਨੇ ਆਪੇ ਸਰੂਪ ਨੂੰ ਪਛਾਣ ਲਿਆ, ਜਿਹਨੂੰ ਆਪੇ ਦਾ ਗਿਆਨ ਹੋ ਗਿਆ ਨਾ, ਉਹ ਗਿਆਨੀ ਹੈ। ਵੈਸੇ ਮੇਰੇ ਸਮਰੱਥ ਗੁਰੂ ਨੇ ਸਾਨੂੰ ਸਾਰਿਆਂ ਨੂੰ ਗਿਆਨੀ ਬਣਾਇਆ, ਆਪੇ ਦੇ ਪਛਾਣ ਕਰਾਈ ਆ ਮਹਾਰਾਜ ਨੇ। ਸ਼ਾਸਤਰਾਂ ਦਾ ਲੇਖ ਹੈ, ਪੰਡਿਤ ਗੁਲਾਬ ਸਿੰਘ ਜੀ ਲਿਖਦੇ ਨੇ, ਭੂਲ ਗਇਓ ਅਗਿਆਨ ਤੇ ਆਪਣੋ ਆਤਮ ਰੂਪ, ਤਾਹੀ ਕੋ ਫਿਰ ਜਾਣਬੋ ਗਿਆਨ ਕਹਿਤ ਕਬ ਭੂਪ। ਜਿਹੜਾ ਆਪਣੇ ਆਪ ਨੂੰ ਭੁੱਲ ਗਿਆ, ਆਪੇ ਸਰੂਪ ਦੀ ਗਿਆਨ ਨਹੀਂ, ਉਹ ਅਗਿਆਨ ਵਿੱਚ ਘਿਰਿਆ, ਉਹ ਅਗਿਆਨੀ ਹੈ। ਜਿਹਨੂੰ ਆਪੇ ਦਾ ਗਿਆਨ ਹੋ ਗਿਆ, ਆਪਣੇ ਆਪ ਸਰੂਪ ਦੀ ਸਮਝ ਪੈ ਗਈ ਵੀ ਮੈਂ ਕੀ ਹਾਂ, ਮੇਰਾ ਮੂਲ ਕੀ ਹੈ, ਕਿਸ ਲਈ ਮੈਂ ਆਇਆ, ਜਿਹਨੂੰ ਇਹ ਸਭ ਆਪੇ ਦੀ ਪਛਾਣ ਹੋ ਗਈ, ਉਹ ਗਿਆਨੀ ਹੈ। ਐਸਾ ਜਿਹੜਾ ਗਿਆਨੀ, ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਈ ਵਾਲੀ ਅਵਸਥਾ ਵੀ ਉਹਦੀ ਹੈ, ਉਹ ਮਾਲਕ ਨੂੰ ਵੀ ਪਾਉਂਦਾ। ਮਹਾਰਾਜ ਨੇ ਬਾਣੀ ਚ ਵੀ ਕਹਿ ਦਿੱਤਾ, ਪਰਨਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੁੱਝੈ ਸੋਏ, ਗੁਰਪ੍ਰਸਾਦ ਕਰੇ ਵਿਚਾਰ, ਸੋ ਗਿਆਨੀ ਦਰਗ ਹੈ ਪ੍ਰਵਾਨ, ਮਾਲਕ ਦੀ ਦਰਗਾਹ ਚੋ ਗਿਆਨੀ ਕਬੂਲ ਹੈ। ਬਾਕੀ ਨਹੀਂ, ਉਹ ਗਿਆਨੀ ਕਬੂਲ ਹੈ, ਮਾਲਕ ਨੂੰ ਪ੍ਰਵਾਨ ਹੈ। ਮੇਰੇ ਚੋਜੀ ਪ੍ਰੀਤਮ ਨੇ ਸਾਨੂੰ ਉਹ ਗਿਆਨੀ ਬਣਾਇਆ। ਪਰ ਅਫਸੋਸ, ਜਿਵੇਂ ਇੱਕ ਤਰ੍ਹਾਂ ਦਾ ਦ੍ਰਿਸ਼ਟਾਂਤ ਸਿਆਣੇ ਮਹਾਂਪੁਰਖ ਸੁਣਾਇਆ ਕਰਦੇ ਸਨ, ਇੱਕ ਵਾਰੀ ਜੰਗਲ ਦੇ ਅੰਦਰ ਇੱਕ ਸ਼ੇਰਨੀ ਨੇ ਬੱਚਾ ਦਿੱਤਾ, ਸ਼ੇਰ, ਤੇ ਉਹ ਜਨਮ ਦਿੰਦਿਆਂ ਹੀ ਮਰ ਗਈ। ਬੱਚਾ ਉਹ ਜਿਹੜਾ ਸੀ ਸ਼ੇਰ ਦਾ, ਕਿਸੇ ਅੰਜਾਲੀ ਦੇ ਹੱਥ ਲੱਗ ਗਿਆ, ਭੇਡਾਂ ਬੱਕਰੀਆਂ ਚਾਰਨ ਵਾਲੇ ਦੇ। ਸ਼ੇਰਨੀ ਮਰੀ ਦੇਖ ਕੇ ਬੱਚਾ ਦੇਖਿਆ ਤੇ ਉਹ ਅੰਜਾਲੀ ਸੀ ਜਿਹੜਾ ਭੇਡਾਂ ਚਾਰਨ ਵਾਲਾ, ਉਹਨੂੰ ਚੁੱਕ ਲਿਆ ਆ, ਉਹਨੇ ਘਰ ਵਿੱਚ ਲਿਆ ਕੇ ਸ਼ੇਰ ਦੇ ਬੱਚੇ ਨੂੰ ਪਾਲਿਆ, ਤੇ ਥੋੜੇ ਸਮੇਂ 'ਚ ਹੀ ਉਹ ਵੱਡਾ ਹੋ ਗਿਆ। ਫਿਰ ਉਹ ਭੇਡਾਂ ਦੇ ਨਾਲ ਹੀ ਬਾਹਰ ਲੈ ਜਾਇਆ ਕਰੇ। ਹੁਣ ਜਦੋਂ ਭੇਡਾਂ ਦੇ ਨਾਲ ਉਹ ਪਲਿਆ, ਸ਼ੇਰ ਦਾ ਬੱਚਾ, ਉਹ ਤਾਂ ਆਪਣੇ ਆਪ ਨੂੰ ਭੇਡ ਹੀ ਸਮਝੇ, ਉਹ ਤਾਂ ਉਹ ਬੋਲਣ ਵੀ ਭੇਡਾਂ ਵਾਂਗ ਹੀ ਲੱਗ ਗਿਆ, ਉਹਦਾ ਸਭ ਕੁਝ ਵਹਿਣਾ ਉੱਠਣਾ ਜਾ, ਕਿਉਂਕਿ ਉਹ ਜਦੋਂ ਰਹੇ ਨੇ ਉਹਦੇ 'ਚ ਲੱਗ ਗਿਆ ਸਾਰਾ ਕੁਝ, ਉਹਨੇ ਸਮਝ ਨਹੀਂ ਸੀ। ਅੰਜਾਲੀ ਜੰਗਲ 'ਚ ਜਾਇਆ ਕਰੇ ਭੇਡਾਂ ਚਾਰਨ ਨਾਲ, ਉਹ ਸ਼ੇਰ ਦੇ ਬੱਚੇ ਨੂੰ ਵੀ ਚਾਰਿਆ ਕਰੇ, ਕੁਛ ਸਮਾਂ ਗੁਜ਼ਰ ਗਿਆ। ਸੰਖੇਪ ਜੀ ਬੇਨਤੀ ਕਰਦੇ ਹਾਂ, ਇੱਕ ਦਿਨ ਉੱਚੇ ਥਾਂ 'ਚ ਦੂਰ ਕਹਿੰਦੇ ਇੱਕ ਸ਼ੇਰ ਖਲੋਤਾ, ਸ਼ੇਰ ਦੀ ਨਗਾਹ ਉਹ ਆਪਣਾ ਬੱਚਾ ਪੈ ਗਿਆ, ਵੀ ਉਹ ਤਾਂ ਸਾਡਾ ਬੱਚਾ ਸ਼ੇਰ ਆ, ਖਲੋਤਾ ਭੇਡਾਂ 'ਚ, ਇਹ ਕਿਵੇਂ ਖਲੋਤਾ ਵੀ, ਭੇਡਾਂ ਦੀ ਤਰ੍ਹਾਂ ਨੀਵੀਂ ਜੀ ਪਈ ਖਲੋਤਾ। ਕਹਿੰਦੇ ਸ਼ੇਰ ਆਇਆ, ਦੌੜਿਆ, ਸ਼ੇਰ ਨੇ ਦੂਰੋਂ ਹੀ ਮਾਰੀ ਭਬਕ, ਅੰਜਾਲੀ ਵੀ ਕਿਧਰੇ ਦੌੜ ਗਿਆ ਤੇ ਭੇਡਾਂ ਬੱਕਰੀਆਂ ਵੀ ਦੌੜ ਗਈਆਂ, ਜਿਹੜਾ ਸ਼ੇਰ ਦਾ ਬੱਚਾ ਸੀ ਉਹ ਨੀਵੀਂ ਜੀ ਪਾਈ ਖਲੋਤਾ ਰਿਹਾ। ਸ਼ੇਰ ਕੋਲ ਆ ਗਿਆ, ਸ਼ੇਰ ਕਹਿਣ ਲੱਗਿਆ ਤੂੰ ਕਿਵੇਂ ਖਲੋਤਾ ਇਸ ਤਰ੍ਹਾਂ। ਉਹ ਅੱਗੋਂ ਕਹਿੰਦਾ ਮੈਂ ਤੁਹਾਥੋਂ ਡਰਦਾ ਵੀ ਤੁਸੀਂ ਮੈਨੂੰ ਖਾ ਜਾਓਗੇ। ਉਹ ਕਹਿੰਦੇ ਖਾਣਾ ਨੀ, ਤੂੰ ਤਾਂ ਸਾਡਾ ਪੁੱਤਰ ਆ, ਸ਼ੇਰ ਆ ਤੂੰ। ਕਹਿਣ ਲੱਗਿਆ ਨਹੀਂ ਮੈਂ ਤਾਂ ਭੇਡ ਆ। ਕਹਿੰਦਾ ਤੂੰ ਭੇਡ ਨਹੀਂ ਹੈ, ਤੂੰ ਤਾਂ ਸ਼ੇਰ ਆ।